ਮੇਜ਼ਬਾਨੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਯੇਸੂ ਜੀ ਦੀ ਗੱਲ ਸਾਰੇ ਜੱਗ ਤੋਂ ਨਿਆਰੀ ਹੈ, ਜ਼ਾਲਿਮਾਂ ਨੇ ਫੜੀ ਕਹਿੰਦੇ ਕਰ ਲਈ ਤਿਆਰੀ ਹੈ। ਕਲਵਰੀ ਨੂੰ ਚੱਲੇ ਓ, ਕਲਵਰੀ ਨੂੰ ਚੱਲੇ, ਪਾਰ ਸੂਲੀ ਦਾ ਚਕਾ ਲਿਆ, ਜ਼ਾਲਿਮਾਂ ਨੇ ਲੈ ਲਾ ਵੇਖੋ ਅੱਗੇ ਅੱਗੇ ਲਾ ਲਿਆ, ਜ਼ਾਲਿਮਾਂ ਨੇ ਲੈ ਲਾ ਵੇਖੋ ਅੱਗੇ ਅੱਗੇ ਲਾ। ਜਿਕਾਂ ਰਲ ਮਿਲੀ ਪੱਕੀਆਂ ਪਕਾਈਆਂ ਨੇ, ਝੂਠ ਮੂਠ ਕੰਢ ਕੇ ਬਣਤਾ ਬਣਾਈਆਂ ਨੇ, ਰੌਲਾ ਰੱਪਾ ਪਾ ਕੇ ਸਭ ਦੱਬ ਦੇ ਸਜਾਈਆਂ ਨੇ, ਰੌਲਾ ਰੱਪਾ ਪਾ ਕੇ ਸਭ ਦੱਬ ਦੇ ਸਜਾਈਆਂ ਨੇ। ਦੇ ਦਿਓ ਸਲੀਬ, ਦੇ ਦਿਓ ਸਲੀਬ, ਸਾਰੇ ਅੱਖੀਆਂ ਨੂੰ ਢੱਕ ਕੇ ਉਹਦੇ ਉੱਤੇ ਮਾਰ ਦੇ ਚਪੇੜਾਂ ਵੱਟ ਵੱਟ ਕੇ, ਦੱਸ ਦੇ ਭਵਿੱਖ ਬਾਣੀ ਕਹਿਣ ਹੱਸ ਹੱਸ ਕੇ, ਦੱਸ ਦੇ ਭਵਿੱਖ ਬਾਣੀ ਕਹਿਣ ਹੱਸ ਹੱਸ ਕੇ, ਕਿੰਨੇ ਤੈਨੂੰ ਕੁੱਟਿਆ, ਕਿੰਨੇ ਤੈਨੂੰ ਕੁੱਟਿਆ ਤੇ ਕਿੰਨੇ ਤੈਨੂੰ ਮਾਰਿਆ, ਜ਼ਾਲਿਮਾਂ ਨੇ ਲੈ ਲਾ ਵੇਖੋ ਅੱਗੇ ਅੱਗੇ ਲਾ ਲਿਆ, ਜ਼ਾਲਿਮਾਂ ਨੇ ਲੈ ਲਾ ਵੇਖੋ ਅੱਗੇ ਅੱਗੇ ਲਾ ਲਿਆ। ਸੱਸ ਤਾਂ ਪਹਾੜੀ ਉੱਤੋਂ ਕੋੜਿਆਂ ਦੀ ਮਾਰ ਨੂੰ, ਕੂੜੇ ਕੂੜੇ ਮੱਥੇ ਉੱਤੇ ਕੰਡਿਆਂ ਦੀ ਵਾੜ ਨੂੰ, ਆਪਣੇ ਬੇਗਾਨਿਆਂ ਦੇ ਪਾਪਾਂ ਵਾਲੇ ਭਾਰ ਨੂੰ, ਆਪਣੇ ਬੇਗਾਨਿਆਂ ਦੇ ਪਾਪਾਂ ਵਾਲੇ ਭਾਰ ਨੂੰ, ਰੱਬ ਦਾ ਕਲੌਤਾ ਓ, ਰੱਬ ਦਾ ਕਲੌਤਾ ਮੋਢੇ ਆਪਣੇ ਤੇ ਜਾ ਗਿਆ, ਜ਼ਾਲਿਮਾਂ ਨੇ ਲੈ ਲਾ ਵੇਖੋ ਅੱਗੇ ਅੱਗੇ ਲਾ ਲਿਆ, ਜ਼ਾਲਿਮਾਂ ਨੇ ਲੈ ਲਾ ਵੇਖੋ ਅੱਗੇ ਅੱਗੇ ਲਾ ਲਿਆ। ਦਸ ਪ੍ਰਕਾਸ਼ ਸਜਾ ਕਾਜੀਓ ਨੇ ਪਾਈ ਹੈ, ਕਰਕੇ ਸਲੀਬ ਸਾਨੂੰ ਦੇ ਗਿਆ ਰਿਹਾਈ ਹੈ, ਗਿਲ ਖੁਸ਼ੀਪੁਰ ਵਾਲਾ ਦੇਤਾ ਏ ਗਵਾਈ ਏ, ਗਿਲ ਖੁਸ਼ੀਪੁਰ ਵਾਲਾ ਦੇਤਾ ਏ ਗਵਾਈ ਏ, ਪਾਪੀਆਂ ਦਾ ਯਾਰ
ਪਵਿੱਤਰ ਧਰਮ ਸ਼ਾਸਤਰ ਬਾਈਬਲ ਵਿੱਚ ਯੇਸ਼ੂ ਜੀ ਦੇ ਵਚਨ ਹਨ ਕਿ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਜੋ ਕੋਈ ਮੇਰੇ ਉੱਤੇ ਨੇਚਾ ਕਰਦਾ ਹੈ, ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਗਣਗੀਆਂ। ਪਿਆਰੇ ਦੋਸਤੋ, ਅੱਜ ਦੇ ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਮੈਂ ਆਪ ਦਾ ਸਵਾਗਤ ਕਰਦਾ ਹਾਂ। ਅੱਜ ਅਸੀਂ ਯੋਹੰਨਾ ਦੀ ਇੰਜੀਲ ਉਸਦਾ 7 ਅਧਿਆਏ ਉਸਦੀ 6 ਆਇਤ ਤੋਂ ਲੈ ਕੇ 53 ਆਇਤ ਤੱਕ ਅਧਿਐਨ ਕਰਾਂਗੇ। 7 ਅਧਿਆਏ ਉਸਦਾ 6 ਆਇਤ ਤੋਂ ਲੈ ਕੇ 13 ਆਇਤਾਂ ਤੱਕ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਤਦ ਯੇਸ਼ੂ ਨੇ ਉਹਨਾਂ ਨੂੰ ਆਖਿਆ, ਮੇਰਾ ਵੇਲਾ ਅਜੇ ਨਹੀਂ ਆਇਆ, ਪਰ ਤੁਹਾਡਾ ਵੇਲਾ ਨਿੱਤ ਤਿਆਰ ਰਹਿੰਦਾ ਹੈ। ਜਗ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ, ਪਰ ਮੇਰੇ ਨਾਲ ਵੈਰ ਕਰਦਾ ਹੈ, ਕਿਉਂ ਜੋ ਮੈਂ ਉਸ ਉੱਤੇ ਸਾਖੀ ਦਿੰਦਾ ਹਾਂ ਭਈ ਉਹਦੇ ਕੰਮ ਬੁਰੇ ਹਨ। ਤੁਸੀਂ ਇਸ ਤਿਉਹਾਰ ਉੱਤੇ ਜਾਓ, ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ, ਕਿਉਂਕਿ ਮੇਰਾ ਵੇਲਾ ਅਜੇ ਪੂਰਾ ਨਹੀਂ ਹੋਇਆ। ਅਤੇ ਉਹ ਇਹ ਗੱਲਾਂ ਉਹਨਾਂ ਨੂੰ ਕਹਿ ਕੇ ਗਲੀਲ ਵਿੱਚ ਰਿਹਾ। ਪਰ ਜਾਂ ਉਹਦੇ ਭਰਾ ਤਿਉਹਾਰ ਉੱਤੇ ਚਲੇ ਗਏ ਤਾਂ ਉਹ ਆਪ ਵੀ ਤੁਰ ਪਿਆ, ਪ੍ਰਗਟ ਨਹੀਂ ਪਰ ਮਾਨੋ ਗੁਪਤ ਵਿੱਚ। ਉਪਰੰਤ ਯਹੂਦੀ ਉਹਨੂੰ ਤਿਉਹਾਰ ਦੇ ਇਕੱਠ ਵਿੱਚ ਲੱਭਣ ਲੱਗੇ ਅਤੇ ਬੋਲੇ, ਉਹ ਕਿੱਥੇ ਹੈ? ਲੋਕਾਂ ਵਿੱਚ ਉਹਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ। ਕਈ ਕੁ ਆਖਦੇ ਸਨ ਕਿ ਉਹ ਭਲਾ ਮਾਨਸ ਹੈ, ਪਰ ਹੋਰ ਆਖਦੇ ਸਨ ਨਹੀਂ, ਸਗੋਂ ਉਹ ਲੋਕਾਂ ਨੂੰ ਭਰਮਾਉਂਦਾ ਹੈ। ਪਰ ਤਾਂ ਵੀ ਯਹੂਦੀਆਂ ਦੇ ਡਰ ਦੇ ਮਾਰੇ ਕੋਈ ਉਹਦੀ ਗੱਲ ਖੋਲ੍ਹ ਕੇ ਨਹੀਂ ਕਰਦਾ ਸੀ। ਇੱਥੇ ਯੇਸ਼ੂ ਜੀ ਨੂੰ ਉਹਦੇ ਭਰਾ ਅਵਿਸ਼ਵਾਸ ਦੇ ਕਾਰਨ ਇੱਕ ਸਲਾਹ ਦਿੰਦੇ ਹਨ, ਜਿਸ ਨੂੰ ਕਿ ਯੇਸ਼ੂ ਜੀ ਸਵੀਕਾਰ ਨਹੀਂ ਕਰਦੇ। ਉਹ ਤਾਂ ਇੱਕ ਖਾਸ ਸਮੇਂ ਸਾਰਣੀ ਦੇ ਅਨੁਸਾਰ ਚੱਲ ਰਹੇ ਹਨ, ਜੋ ਕਿ ਪਰਮੇਸ਼ਰ ਪਿਤਾ ਵੱਲੋਂ ਉਹਨਾਂ ਨੂੰ ਦਿੱਤੀ ਗਈ ਹੈ। ਉਹ ਸੰਸਾਰਿਕ ਬੁੱਧ ਦੇ ਪਿੱਛੇ ਨਹੀਂ ਚੱਲ ਰਹੇ ਅਤੇ ਨਾ ਹੀ ਉਹ ਆਪਣੇ ਮਨ ਦੇ ਵਿਚਾਰਾਂ ਪਿੱਛੇ। ਇਸ ਦਾ ਅਰਥ ਇਹ ਨਹੀਂ ਕਿ ਉਹ ਇਸ ਨੂੰ ਆਪਣੇ ਜਾਣ ਵਾਸਤੇ ਢੁਕਵਾਂ ਸਮਾਂ ਨਹੀਂ ਸਮਝਦੇ। ਉਹ ਤਾਂ ਪਰਮੇਸ਼ਰ ਪਿਤਾ ਦੁਆਰਾ ਦਿੱਤੀ ਸਮੇਂ ਸਾਰਣੀ ਦੇ ਅਨੁਸਾਰ ਚੱਲ ਰਹੇ ਹਨ। ਉਹ ਤਾਂ ਉਸੇ ਦੀ ਇੱਛਾ ਨੂੰ ਪੂਰਾ ਕਰ ਰਹੇ ਹਨ। ਗੌਰ ਕਰੋ ਕਿ ਯੇਸ਼ੂ ਜੀ ਆਖ ਰਹੇ ਹਨ ਕਿ ਮੇਰਾ ਵੇਲਾ ਅਜੇ ਨਹੀਂ ਆਇਆ। ਯੇਸ਼ੂ ਜੀ ਇਹ ਨਹੀਂ ਆਖ ਰਹੇ ਕਿ ਉਹ ਇਸ ਤਿਉਹਾਰ ਵਿੱਚ ਨਹੀਂ ਜਾਣਗੇ, ਪਰ ਉਹ ਉਹਨਾਂ ਨਾਲ ਖੁੱਲ੍ਹੇ ਤੌਰ 'ਤੇ ਜਨਤਾ ਦਾ ਸਮਰਥਨ ਪਾਉਣ ਲਈ ਨਹੀਂ ਜਾਣਗੇ, ਜਾਂ ਜੋ ਕੁਝ ਉਸਦੇ ਭਰਾ ਚਾਹੁੰਦੇ ਹਨ ਕਿ ਉਹ ਕਰੇ ਉਹ ਉਸਨੂੰ ਨਹੀਂ ਕਰਨਗੇ। ਉਹ ਤਾਂ ਆਪਣੇ ਦੁਆਰਾ ਠਹਿਰਾਏ ਸਮੇਂ ਉੱਤੇ ਉਸੇ ਦੀ ਵਿਧੀ ਅਨੁਸਾਰ ਜਾਣਗੇ। ਸੰਸਾਰ ਮਸੀਹ ਨਾਲ ਵੈਰ ਰੱਖਦਾ ਹੈ। ਕਾਰਨ ਇਹ ਹੈ ਕਿ ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਸੰਸਾਰ ਦਾ ਚਾਨਣ ਹਨ। ਉਹ ਆਪਣੇ ਰੌਸ਼ਨੀ ਚਮਕਾਉਂਦੇ ਹਨ, ਜੋ ਕਿ ਉਹ ਬੁਰਾਈ ਨੂੰ ਉਜਾਗਰ ਕਰਨ, ਇਹ ਪਾਪ ਨੂੰ ਉਘਾੜਦੀ ਅਤੇ ਦੋਸ਼ੀ ਠਹਿਰਾਉਂਦੀ ਹੈ। ਇਹੋ ਹੀ ਕਾਰਨ ਹੈ ਕਿ ਅੱਜ ਵੀ ਉਸ ਨਾਲ ਨਫ਼ਰਤ ਕੀਤੀ ਜਾਂਦੀ ਹੈ। ਉਹ ਆਪਣੇ ਜਿਉਣ ਅਤੇ ਆਪਣੀ ਖੁਦ ਦੀ ਹਜ਼ੂਰੀ ਦੁਆਰਾ ਪਾਪ ਨੂੰ ਦੋਸ਼ੀ ਠਹਿਰਾਉਂਦੇ ਹਨ। ਇਹੋ ਹੀ ਮਨੁੱਖ ਵਿੱਚ ਵੈਰ ਉਤਪੰਨ ਕਰਦਾ ਹੈ। ਮਨੁੱਖ ਦੇ ਦਿਲ ਵਿੱਚ ਬੁਰਾਈ ਹੈ। ਮਸੀਹ ਯੇਸ਼ੂ ਮਨੁੱਖੀ ਘਰਾਣੇ ਨੂੰ ਪਿਆਰ ਕਰਦੇ ਸਨ, ਜਿਸ ਕਰਕੇ ਉਹ ਸਲੀਬ ਉੱਤੇ ਚੜ ਗਏ ਸਨ। ਮਸੀਹ ਦਾ ਛੁਟਕਾਰਾ ਦਵਾਉਣ ਵਾਲਾ ਪਿਆਰ ਹੀ ਵੈਰੀ ਮਨੁੱਖ ਦੇ ਦਿਲ ਨੂੰ ਤੋੜਦਾ ਹੈ। ਇਸੇ ਨੂੰ ਹੀ ਅਸੀਂ ਸ਼ਾਉਲ ਦੇ ਜੀਵਨ ਵਿੱਚ ਸਾਫ਼ ਤੌਰ 'ਤੇ ਦੇਖਦੇ ਹਾਂ। ਉਹ ਧਮਕੀਆਂ ਦੇ ਰਿਹਾ ਸੀ। ਉਸਨੇ ਪ੍ਰਭੂ ਯੇਸ਼ੂ ਜੀ ਨੂੰ ਅਤੇ ਹਰੇਕ ਜੋ ਉਸਦੇ ਪਿੱਛੇ ਚੱਲਦਾ ਸੀ ਉਸਨੂੰ ਨਫ਼ਰਤ ਕੀਤੀ ਸੀ। ਪਰ ਜਦੋਂ ਉਸਨੇ ਮਸੀਹ ਨੂੰ ਆਪਣਾ ਖੁਦ ਦਾ ਮੁਕਤੀਦਾਤਾ ਜਾਣ ਲਿਆ ਤਾਂ ਇਸਨੇ ਹੀ ਉਸਦੇ ਕਠੋਰ ਦਿਲ ਨੂੰ ਤੋੜਿਆ ਸੀ ਅਤੇ ਉਸਨੇ ਕਿਹਾ ਸੀ ਕਿ ਉਸਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੀ ਖਾਤਰ ਦੇ ਦਿੱਤਾ। ਹੁਣ ਯੇਸ਼ੂ ਜੀ ਸ਼ਾਇਦ ਆਪਣੇ ਚੇਲਿਆਂ ਨਾਲ ਛੁਪ ਕੇ ਭੇਡਾਂ ਦੇ ਦਰਵਾਜ਼ੇ ਰਾਹੀਂ ਯਰੂਸ਼ਲਮ ਵਿੱਚ ਦਾਖਲ ਹੁੰਦੇ ਹਨ। ਮੇਰਾ ਵਿਸ਼ਵਾਸ ਹੈ ਕਿ ਯੇਸ਼ੂ ਜੀ ਆਪਣੇ ਜੇਤੂ ਦਾਖਲੇ ਤੋਂ ਬਿਨਾਂ ਜਦੋਂ ਵੀ ਯਰੂਸ਼ਲਮ ਵਿੱਚ ਆਏ ਸਨ ਉਹ ਹਮੇਸ਼ਾ ਭੇਡਾਂ ਦੇ ਦਰਵਾਜ਼ੇ ਵਿੱਚ ਹੀ ਦਾਖਲ ਹੋਏ ਸਨ। ਯਹੂਦੀ ਧਾਰਮਿਕ ਨੇਤਾ ਸਨ, ਉਹ ਉਸ ਨੂੰ ਭਾਲਦੇ ਸਨ ਅਤੇ ਉਹਨਾਂ ਨੂੰ ਆਸ ਸੀ ਕਿ ਸ਼ਰ੍ਹਾ ਦਾ ਪਾਲਣ ਕਰਨ ਲਈ ਉਹ ਜ਼ਰੂਰ ਇਸ ਪਰਬ ਦੇ ਦੌਰਾਨ ਆਵੇਗਾ। ਯੀਸ਼ੂ ਜੀ ਬਾਰੇ ਕਾਫ਼ੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ, ਪਰ ਇਹ ਸਭ ਛੁਪ ਕੇ ਹੀ ਕੀਤਾ ਗਿਆ ਸੀ, ਕਿਉਂਕਿ ਜੋ ਵੀ ਉਸਦੇ ਪੱਖ ਵਿੱਚ ਬਿਆਨ ਦੇਵੇ ਉਸ ਉੱਤੇ ਹਮਲਾ ਹੋ ਸਕਦਾ ਸੀ ਜਾਂ ਫਿਰ ਉਹ ਪਕੜਿਆ ਵੀ ਜਾ ਸਕਦਾ ਸੀ। ਅੱਗੇ 14 ਤੋਂ ਲੈ ਕੇ 24 ਆਇਤਾਂ ਵਿੱਚ ਪਰਮੇਸ਼ਵਰ ਦੇ ਵਚਨ ਇਸ ਪ੍ਰਕਾਰ ਹਨ। ਤਿਉਹਾਰ ਦੇ ਦਿਨ ਹੁਣ ਅੱਧੇ ਦਿਨ ਬੀਤ ਗਏ ਸਨ ਕਿ ਯੀਸ਼ੂ ਹੈਕਲ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ। ਜਾਂ ਯਹੂਦੀ ਆਚਰਜ ਮੰਨ ਕੇ ਬੋਲੇ, ਬਿਨ ਪੜ੍ਹੇ ਇਹਨੂੰ ਵਿੱਦਿਆ ਕਿੱਥੋਂ ਆਈ ਹੈ? ਸੋ ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੇਰੀ ਸਿੱਖਿਆ ਮੇਰੀ ਆਪਣੀ ਨਹੀਂ, ਸਗੋਂ ਉਹਦੀ ਹੈ ਜਿਨ ਮੈਨੂੰ ਘੱਲਿਆ। ਜੇ ਕੋਈ ਉਹਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ਵਰ ਤੋਂ ਹੈ ਜਾਂ ਮੈਂ ਆਪਣੀ ਵੱਲੋਂ ਬੋਲਦਾ ਹਾਂ। ਜੋ ਕੋਈ ਆਪਣੀ ਵੱਲੋਂ ਬੋਲਦਾ ਹੈ ਸੋ ਆਪਣੀ ਹੀ ਵਡਿਆਈ ਚਾਹੁੰਦਾ ਹੈ, ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹ ਸੱਚਾ ਹੈ ਅਤੇ ਉਹਦੇ ਵਿੱਚ ਕੁਧਰਮ ਨਹੀਂ ਹੈ। ਕੀ ਮੂਸਾ ਨੇ ਤੁਹਾਨੂੰ ਸ਼ਰ੍ਹਾ ਨਹੀਂ ਦਿੱਤੀ? ਪਰ ਤੁਹਾਡੇ ਵਿੱਚੋਂ ਕੋਈ ਸ਼ਰ੍ਹਾ ਉੱਤੇ ਨਹੀਂ ਚੱਲਦਾ। ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਕਿਉਂ ਪਏ ਹੋ? ਲੋਕਾਂ ਨੇ ਉੱਤਰ ਦਿੱਤਾ, ਤੈਨੂੰ ਤਾਂ ਭੂਤ ਚਿੰਬੜਿਆ ਹੋਇਆ ਹੈ, ਕੌਣ ਤੇਰੇ ਮਾਰ ਸੁੱਟਣ ਦੇ ਮਗਰ ਪਿਆ ਹੈ? ਯੀਸ਼ੂ ਨੇ ਅੱਗੋਂ ਉਹਨਾਂ ਨੂੰ ਆਖਿਆ, ਮੈਂ ਇੱਕ ਕੰਮ ਕੀਤਾ ਅਤੇ ਤੁਸੀਂ ਸਭੇ ਆਚਰਜ ਮੰਨਦੇ ਹੋ। ਇਸ ਕਾਰਨ ਮੂਸਾ ਨੇ ਤੁਹਾਨੂੰ ਸੁਨਤ ਦੀ ਰੀਤ ਦਿੱਤੀ ਹੈ, ਭਾਵੇਂ ਉਹ ਮੂਸਾ ਤੋਂ ਨਹੀਂ ਪਰ ਪਿਓ ਦਾਦਿਆਂ ਤੋਂ ਹੈ, ਅਤੇ ਤੁਸੀਂ ਸਬਤ ਦੇ ਦਿਨ ਮਨੁੱਖ ਦੀ ਸੁਨਤ ਕਰਦੇ ਹੋ ਜਾਂ ਸਬਤ ਦੇ ਦਿਨ ਮਨੁੱਖ ਦੀ ਸੁਨਤ ਕੀਤੀ ਜਾਂਦੀ ਹੈ। ਇਸ ਕਰਕੇ ਜੋ ਮੂਸਾ ਦੀ ਸ਼ਰ੍ਹਾ ਟੁੱਟ ਨਾ ਜਾਏ, ਤਾਂ ਕੀ ਤੁਸੀਂ ਮੇਰੇ ਉੱਤੇ ਇਸ ਲਈ ਖੁਣਸਦੇ ਹੋ ਜੋ ਮੈਂ ਸਬਤ ਦੇ ਦਿਨ ਇੱਕ ਮਨੁੱਖ ਨੂੰ ਬਿਲਕੁਲ ਚੰਗਾ ਕੀਤਾ? ਵਿਖਾਵੇ ਦੇ ਅਨੁਸਾਰ ਨਿਆਂ ਨਾ ਕਰੋ ਪਰੰਤੂ ਚੰਗਾ ਨਿਆਂ ਕਰੋ। ਹੁਣ ਅਚਾਨਕ ਹੀ ਯੀਸ਼ੂ ਜੀ ਮੰਦਰ ਵਿੱਚ ਪੇਸ਼ ਹੁੰਦੇ ਹਨ। ਇਹ ਡੇਰਿਆਂ ਦਾ ਪਰਬ ਪਰਮੇਸ਼ਵਰ ਦੀ ਜੰਤਰੀ ਅਨੁਸਾਰ ਮਸੀਹ ਦੀ ਆਮਦ ਨੂੰ ਪੇਸ਼ ਕਰਦਾ ਹੈ ਅਤੇ ਉਹਨਾਂ ਘਟਨਾਵਾਂ ਅਤੇ ਕਦਮਾਂ ਨੂੰ ਵੀ ਜੋ ਕਿ ਮਸੀਹ ਦੀ ਜ਼ਮੀਨ ਉੱਤੇ ਪਰਤਣ ਵੇਲੇ ਹੋਣਗੇ। ਇਹ ਮਸੀਹ ਦੀ ਆਮਦ ਨਾਲ ਸੰਬੰਧਿਤ ਸਭ ਗੱਲਾਂ ਦਾ ਵਰਣਨ ਕਰਦੀ ਹੈ। ਮਲਾਕੀ ਦੀ ਪੁਸਤਕ ਉਸਦਾ 3 ਅਧਿਆਏ ਅਤੇ ਉਸਦੀ 1 ਆਇਤ ਦੇ ਵਚਨ ਹਨ ਕਿ ਪ੍ਰਭੂ ਜਿਹਨੂੰ ਤੁਸੀਂ ਪਾਲਦੇ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਜਾਵੇਗਾ। ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ, ਵੇਖੋ ਉਹ ਆਉਂਦਾ ਹੈ। ਇਹ ਸਭ ਯੀਸ਼ੂ ਜੀ ਦੇ ਧਰਤੀ ਉੱਤੇ ਪਰਤਣ ਵੇਲੇ ਪੂਰਾ ਹੋ ਜਾਵੇਗਾ। ਗੌਰ ਕਰੋ ਕਿ ਯੀਸ਼ੂ ਜੀ ਪਰਮੇਸ਼ਰ ਦੇ ਵਚਨ ਨੂੰ ਕਿੰਨੀ ਪਹਿਲ ਦਿੰਦੇ ਹਨ। ਯਹੂਦੀ ਇਸ ਕਰਕੇ ਹੈਰਾਨ ਹੁੰਦੇ ਸਨ ਕਿਉਂਕਿ ਉਹ ਬਿਨਾਂ ਕਿਸੇ ਸਕੂਲ ਵਿੱਚ ਸਿੱਖਿਆ ਉਹਨਾਂ ਨੂੰ ਸਿਖਾ ਰਿਹਾ ਸੀ। ਯਹੂਦੀ ਅਤੇ ਉਹਨਾਂ ਦੇ ਵੈਰੀ ਹੈਰਾਨ ਹੋ ਕੇ ਆਖਦੇ ਸਨ ਕਿ ਇਹਦੇ ਤੁਲ ਕਦੇ ਕਿਸੇ ਮਨੁੱਖ ਨੇ ਵਚਨ ਨਹੀਂ ਕੀਤਾ। ਪਰ ਯੀਸ਼ੂ ਮਸੀਹ ਦੇ ਸੰਦੇਸ਼ ਨੂੰ ਅਪ੍ਰਵਾਨ ਕਰਨਾ ਪਰਮੇਸ਼ਵਰ ਦੇ ਸੰਦੇਸ਼ ਨੂੰ ਹੀ ਅਪ੍ਰਵਾਨ ਕਰਨਾ ਹੈ। ਆਪ ਕਦੇ ਵੀ ਇਹ ਨਾ ਕਹੋ ਕਿ ਯੀਸ਼ੂ ਜੀ ਨੇ ਤਾਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਤੁਲ ਕੀਤਾ ਹੀ ਨਹੀਂ। ਆਪ ਇਸ ਦਾ ਇਨਕਾਰ ਤਾਂ ਕਰ ਸਕਦੇ ਹੋ ਪਰ ਆਪ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਬਾਈਬਲ ਧਰਮ ਸ਼ਾਸਤਰ ਯੀਸ਼ੂ ਜੀ ਨੂੰ ਪਰਮੇਸ਼ਵਰ ਦੇ ਤੁਲ ਹੋਣ ਬਾਰੇ ਐਲਾਨ ਨਹੀਂ ਕਰਦਾ। ਭਜਨਕਾਰ 34 ਜ਼ਬੂਰ ਅਤੇ ਉਸਦੀ 8 ਆਇਤ ਵਿੱਚ ਦਾਵਤ ਦਿੰਦਾ ਹੈ ਕਿ ਚੱਖੋ ਅਤੇ ਵੇਖੋ ਭਈ ਯਹੋਵਾ ਭਲਾ ਹੈ, ਧਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ। ਇੱਥੇ ਯੋਹੰਨਾ ਦੀ ਇੰਜੀਲ ਵਿੱਚ ਵਚਨ ਦੱਸਦਾ ਹੈ ਕਿ ਜੇਕਰ ਕੋਈ ਉਸਦੀ ਇੱਛਾ ਨੂੰ ਪੂਰਾ ਕਰਨਾ ਚਾਹੇ। ਖੀਰ ਦੇ ਸਵਾਦ ਦਾ ਸਬੂਤ ਉਸਦੇ ਖਾਣ ਵਿੱਚ ਹੀ ਹੈ। ਜ਼ਰੂਰੀ ਹੈ ਕਿ ਸਾਡੇ ਮਨ ਵਿੱਚ ਪਰਮੇਸ਼ਵਰ ਦੇ ਵਚਨ ਦੇ ਪ੍ਰਤੀ ਪਿਆਰ ਹੋਵੇ। ਦੈਵੀ ਗਿਆਨ ਦੇ ਸਮਝਣ ਲਈ ਜ਼ਰੂਰੀ ਹੈ ਕਿ ਉਸਨੂੰ ਪਿਆਰ ਕੀਤਾ ਜਾਵੇ। ਇਸ ਵਾਸਤੇ ਜੋ ਕਦਮ ਹਨ ਉਹ ਹਨ ਗਿਆਨ, ਪਿਆਰ ਅਤੇ ਆਗਿਆਕਾਰਤਾ। ਇਹੋ ਹੀ ਹੈ ਜੋ ਯੀਸ਼ੂ ਜੀ ਆਪ ਨੂੰ ਕਰਨ ਵਾਸਤੇ ਕਹਿੰਦੇ ਹਨ। ਅਸੀਂ ਦੂਸਰਿਆਂ ਨੂੰ ਦੱਸਣਾ ਬਹੁਤ ਪਸੰਦ ਕਰਦੇ ਹਾਂ ਕਿ ਇਹ ਕਿਵੇਂ ਕੀਤਾ ਜਾਣਾ ਚਾਹੀਦਾ ਹੈ, ਪਰ ਯੀਸ਼ੂ ਜੀ ਆਖਦੇ ਹਨ ਕਿ ਪ੍ਰਭੂ ਨੂੰ ਚੱਖੋ। ਜੇਕਰ ਕੋਈ ਉਸਦੀ ਮਰਜ਼ੀ ਨੂੰ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਬਾਰੇ ਜਾਣ ਲਏਗਾ। ਪਰਮੇਸ਼ਵਰ ਦੇ ਵਚਨ ਦਾ ਕ੍ਰਿਸ਼ਮਾ ਇਹੀ ਹੈ ਦੋਸਤ, ਜੇਕਰ ਆਪ ਚਾਹੁੰਦੇ ਹੋ ਤਾਂ ਪਰਮੇਸ਼ਵਰ ਇਸ ਨੂੰ ਤੁਹਾਡੇ ਵਾਸਤੇ ਸੱਚ ਸੱਚ ਬਣਾਵੇਗਾ। ਪਵਿੱਤਰ ਆਤਮਾ ਇਸ ਨੂੰ ਇਸ ਬਾਰੇ ਆਪ ਨੂੰ ਨਿਸ਼ਚਿਤਤਾ ਦੇਵੇਗਾ। ਪਰ ਸਵਾਲ ਤਾਂ ਅਸਲ ਵਿੱਚ ਇਹ ਹੈ ਕਿ ਕੀ ਮਨੁੱਖ ਪਰਮੇਸ਼ਵਰ ਨੂੰ ਸੁਣਨ ਦੀ ਖਾਹਿਸ਼ ਰੱਖਦੇ ਹਨ? ਜੇਕਰ ਉਹ ਖਾਹਿਸ਼ ਰੱਖਣ ਤਾਂ ਪਰਮੇਸ਼ਵਰ ਉਹਨਾਂ ਨਾਲ ਆਪਣੇ ਵਚਨ ਦੁਬਾਰਾ ਬੋਲੇਗਾ। ਤਦ ਹੀ ਉਹ ਯੇਸ਼ੂ ਮਸੀਹ ਜੀ ਨੂੰ ਕਬੂਲ ਕਰਨਗੇ ਜੋ ਕਿ ਪਿਤਾ ਬਾਰੇ ਗੱਲਾਂ ਕਰਨ ਆਇਆ। ਪਰ ਬਦਕਿਸਮਤੀ ਨਾਲ ਮਨੁੱਖ ਅਕਸਰ ਜ਼ਿਆਦਾ ਦਿਲਚਸਪੀ ਕਿਸੇ ਮਨੁੱਖ ਵਿੱਚ ਹੀ ਦਿਖਾਉਂਦੇ ਹਨ ਜੋ ਕਿ ਆਪਣੀ ਖੁਦ ਦੀ ਮਹਿਮਾ ਦੀ ਹੀ ਭਾਲ ਕਰ ਰਿਹਾ ਹੋਵੇ। ਜੇਕਰ ਯੇਸ਼ੂ ਜੀ ਕੋਈ ਨਵਾਂ ਸੰਪਰਦਾਇ ਆਰੰਭ ਕਰਨ ਬਾਰੇ ਦੱਸਦੇ ਹਨ ਤਾਂ ਇਹ ਲੋਕ ਉਸਨੂੰ ਜ਼ਰੂਰ ਸੁਣਦੇ, ਪਰ ਉਹ ਆਪਣੀ ਵਡਿਆਈ ਖੁਦ ਨਹੀਂ ਸੀ ਕਰ ਰਹੇ, ਬਲਕਿ ਉਹ ਤਾਂ ਸਾਰੀ ਮਹਿਮਾ ਪਿਤਾ ਨੂੰ ਸੌਂਪ ਰਹੇ ਸਨ। ਪਰ ਪੁਰਾਣਿਕ ਮਨੁੱਖ ਪਰਮੇਸ਼ਵਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ, ਕਿਉਂ ਜੋ ਉਹ ਉਸਦੇ ਲੇਖੇ ਮੂਰਖਤਾ ਹੀ ਹਨ ਅਤੇ ਉਹ ਉਹਨਾਂ ਨੂੰ ਨਹੀਂ ਜਾਣ ਸਕਦਾ। ਇਸ ਲਈ ਜੋ ਆਤਮਿਕ ਰੀਤ ਨਾਲ ਉਹਨਾਂ ਦੀ ਜਾਂਚ ਕਰੀਦੀ ਹੈ। ਇਸੇ ਕਰਕੇ ਕਈ ਮਨੁੱਖ ਬਾਈਬਲ ਧਰਮ ਸ਼ਾਸਤਰ ਨੂੰ ਪੜ੍ਹਦੇ ਤਾਂ ਹਨ ਪਰ ਉਹਨਾਂ ਨੂੰ ਇਸ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਕਈ ਲੋਕ ਆਪਣੇ ਜੀਵਨ ਵਿੱਚ ਪਹਾੜੀ ਉਪਦੇਸ਼ ਜਾਂ ਸ਼ਰ੍ਹਾਂ ਨੂੰ ਆਪਣਾ ਧਰਮ ਮੰਨਦੇ ਹਨ। ਪ੍ਰਭੂ ਯੇਸ਼ੂ ਮਸੀਹ ਜੀ ਕਹਿੰਦੇ ਹਨ ਕਿ ਤੁਹਾਡੇ ਵਿੱਚੋਂ ਕੋਈ ਵੀ ਸ਼ਰ੍ਹਾਂ ਨੂੰ ਪੂਰਾ ਨਹੀਂ ਕਰ ਸਕਦਾ, ਕੋਈ ਨਹੀਂ ਪੂਰਾ ਕਰਦਾ। ਸ਼ਰ੍ਹਾਂ ਤਾਂ ਇੱਕ ਦਰਪਣ ਹੈ ਜਿਸ ਦੁਆਰਾ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਗੁਆਚੇ ਹੋਏ ਪਾਪੀ ਹੀ ਹਾਂ। ਸ਼ਰ੍ਹਾਂ ਦਾ ਮਹੱਤਵ ਹੈ, ਆਪ ਮੈਨੂੰ ਗਲਤ ਨਾ ਸਮਝੋ, ਇਹ ਪਰਮੇਸ਼ਵਰ ਦੀ ਇੱਛਾ ਨੂੰ ਪ੍ਰਗਟ ਕਰਦੀ ਹੈ। ਪਰ ਸ਼ਰ੍ਹਾਂ ਦਾ ਉਦੇਸ਼ ਸਾਨੂੰ ਇਹ ਦਿਖਾਉਣਾ ਹੈ ਕਿ ਅਸੀਂ ਪਾਪੀ ਹਾਂ ਅਤੇ ਸਾਨੂੰ ਇੱਕ ਮੁਕਤੀਦਾਤੇ ਦੀ ਲੋੜ ਹੈ। ਇਹ ਸਾਨੂੰ ਮਸੀਹ ਕੋਲ ਲਿਆਉਣ ਵਾਲਾ ਇੱਕ ਅਧਿਆਪਕ ਹੈ। ਸ਼ਾਇਦ ਲੋਕਾਂ ਨੂੰ ਨਹੀਂ ਸੀ ਪਤਾ ਕਿ ਯੇਸ਼ੂ ਜੀ ਨੂੰ ਮਾਰਨ ਦੀ ਬਿਉਂਤ ਬਣੀ ਹੋਈ ਸੀ। ਯੇਸ਼ੂ ਜੀ ਬੈਤਸੈਦਾ ਦੇ ਤਲਾਅ ਵਿਖੇ ਮਨੁੱਖ ਨੂੰ ਚੰਗਾ ਕਰਦੇ ਵਕਤ ਆਪਣੇ ਕੰਮ ਦਾ ਜ਼ਿਕਰ ਕਰਦੇ ਹਨ। ਇਸ ਦੁਆਰਾ ਵਿਰੋਧ ਤਾਂ ਪੈਦਾ ਹੋ ਗਈ ਸੀ। ਸੁਨਤ ਇੱਕ ਇਹੋ ਜਿਹੀ ਰੀਤ ਹੈ ਜਿਸ ਦਾ ਪਿਛੋਕੜ ਅਬਰਾਹਮ ਤੱਕ ਜਾਂਦਾ ਹੈ ਅਤੇ ਇਹ ਮੂਸਾ ਦੀ ਵਿਵਸਥਾ ਨਾਲੋਂ ਜ਼ਿਆਦਾ ਪੁਰਾਣੀ ਹੈ। ਸ਼ਰ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਕਰਦੇ ਉਹ ਸ਼ਰ੍ਹਾਂ ਦੀ ਉਲੰਘਣਾ ਕਰਦੇ ਸਨ। ਜੇਕਰ ਕੋਈ ਬੱਚਾ ਸਬਤ ਵਾਲੇ ਦਿਨ 8 ਦਿਨਾਂ ਦਾ ਹੁੰਦਾ ਤਾਂ ਉਹ ਸਬਤ ਨੂੰ ਤੋੜ ਦਿੰਦੇ ਅਤੇ ਬੱਚੇ ਦੀ ਸੁਨਤ ਕਰ ਦਿੰਦੇ। ਉਹਨਾਂ ਕੋਲ ਇਸ ਦਾ ਕੋਈ ਉੱਤਰ ਨਹੀਂ ਸੀ। ਯੇਸ਼ੂ ਜੀ ਉਹਨਾਂ ਨੂੰ ਬਨਾਵਟੀ ਨਿਆਂ ਕਰਨ ਬਾਰੇ ਚੇਤਾਵਨੀ ਦਿੰਦੇ ਹਨ। ਅੱਜ ਕੱਲ੍ਹ ਵੀ ਸਾਡੀ ਬਹੁਤਿਆਂ ਦੀ ਇਹੋ ਹੀ ਮੁਸ਼ਕਲ ਹੈ। ਇਸੇ ਕਰਕੇ ਅਸੀਂ ਝੂਠੇ ਨਿਆਂ ਕਰਦੇ ਹਾਂ ਕਿਉਂਕਿ ਅਸਲੀਅਤ ਸਾਡੇ ਕੋਲ ਹੈ ਨਹੀਂ। ਅੱਗੇ 25 ਤੋਂ ਲੈ ਕੇ 36 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਤਾਂ ਯਰੂਸ਼ਲਮ ਦੇ ਲੋਕਾਂ ਵਿੱਚੋਂ ਕਈ ਆਖਦੇ ਸਨ ਕਿ ਉਹ ਨਹੀਂ ਜਿਹਦੇ ਮਾਰ ਸੁੱਟਣ ਦੇ ਮਗਰ ਉਹ ਪਏ ਸਨ, ਔਰ ਵੇਖੋ ਉਹ ਤਾਂ ਖੁੱਲ੍ਹੇ ਵਚਨ ਪਿਆ ਬੋਲਦਾ ਹੈ ਅਤੇ ਉਹ ਉਸਨੂੰ ਕੁਝ ਨਹੀਂ ਆਖਦੇ। ਕੀ ਸਰਦਾਰਾਂ ਨੇ ਸੱਚ ਜਾਣ ਲਿਆ ਜੋ ਇਹੋ ਮਸੀਹ ਹੈ? ਪਰ ਅਸੀਂ ਉਹਨੂੰ ਜਾਣਦੇ ਹਾਂ ਜੋ ਕਿੱਥੋਂ ਦਾ ਹੈ, ਪਰ ਉਹ ਤਾਂ ਜਾਂ ਮਸੀਹ ਆਊਗਾ ਤਾਂ ਕੋਈ ਨਹੀਂ ਜਾਣੂ ਜੋ ਉਹ ਕਿੱਥੋਂ ਦਾ ਹੈ। ਇਸ ਕਰਕੇ ਯੇਸ਼ੂ ਹੈਕਲ ਵਿੱਚ ਉਪਦੇਸ਼ ਕਰਦਾ ਇਹ ਉੱਚੀ ਬੋਲਿਆ, ਭਈ ਤੁਸੀਂ ਤਾਂ ਮੈਨੂੰ ਜਾਣਦੇ, ਨਾਲੇ ਇਹ ਵੀ ਜਾਣਦੇ ਹੋ ਜੋ ਮੈਂ ਕਿੱਥੋਂ ਦਾ ਹਾਂ। ਮੈਂ ਆਪਣੇ ਆਪ ਨਹੀਂ ਆਇਆ, ਪਰ ਜਿਹਨੇ ਮੈਨੂੰ ਘੱਲਿਆ ਸੋ ਸੱਚਾ ਹੈ, ਜਿਹਨੂੰ ਤੁਸੀਂ ਨਹੀਂ ਜਾਣਦੇ। ਮੈਂ ਉਹਨੂੰ ਜਾਣਦਾ ਹਾਂ ਕਿਉਂ ਜੋ ਮੈਂ ਉਹਦੀ ਵੱਲੋਂ ਹਾਂ ਅਤੇ ਉਹਨੇ ਮੈਨੂੰ ਘੱਲਿਆ। ਤਦ ਉਹ ਉਸਦੇ ਫੜਨ ਦੇ ਮਗਰ ਪਏ, ਪਰ ਕਿਨੇ ਉਸ ਉੱਤੇ ਹੱਥ ਨਾ ਪਾਇਆ, ਇਸ ਲਈ ਜੋ ਉਸਦਾ ਵੇਲਾ ਅਜੇ ਨਹੀਂ ਸੀ ਆਇਆ। ਪਰ ਉਹਨਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਨੇਚਾ ਕੀਤੀ ਅਤੇ ਬੋਲੇ ਕਿ ਜਾਂ ਮਸੀਹ ਆਊਗਾ ਤਾਂ ਭਲਾ ਉਹ ਉਹਨਾਂ ਨਿਸ਼ਾਨਾਂ ਨਾਲੋਂ ਜਿਹੜੇ ਇਸਨੇ ਵਿਖਾਲੇ ਹਨ ਕੁਝ ਵੱਧ ਵਿਖਾਲੂ। ਫਰੀਸੀਆਂ ਨੇ ਉਹਦੇ ਵਿਖੇ ਲੋਕਾਂ ਦੀ ਇਹ ਚਰਚਾ ਸੁਣੀ ਤਾਂ ਪ੍ਰਧਾਨ ਜਾਜਕਾਂ ਅਤੇ ਫਰੀਸੀਆਂ ਨੇ ਸਿਪਾਹੀ ਘੱਲੇ ਜੋ ਉਹਨੂੰ ਫੜ ਲੈਣ। ਸੋ ਯੇਸ਼ੂ ਨੇ ਆਖਿਆ, ਅਜੇ ਥੋੜ੍ਹਾ ਚਿਰ ਮੈਂ ਤੁਹਾਡੇ ਨਾਲ ਹਾਂ ਅਤੇ ਜਿਨ ਮੈਨੂੰ ਘੱਲਿਆ ਉਹਦੇ ਕੋਲ ਚੱਲਿਆ ਜਾਂਦਾ ਹਾਂ। ਤੁਸੀਂ ਮੈਨੂੰ ਭਾਲੋਗੇ ਅਤੇ ਮੈਨੂੰ ਨਾ ਲੱਭੋਗੇ, ਪਰ ਜਿੱਥੇ ਮੈਂ ਹਾਂ ਤੁਸੀਂ ਨਹੀਂ ਆ ਸਕਦੇ। ਉਪਰੰਤ ਯਹੂਦੀਆਂ ਨੇ ਆਪਸ ਵਿੱਚ ਆਖਿਆ, ਉਹ ਕਿੱਥੇ ਜਾਊ ਜੋ ਅਸੀਂ ਉਹਨੂੰ ਨਾ ਲੱਭਾਂਗੇ? ਭਲਾ ਉਹ ਉਹਨਾਂ ਕੋਲ ਜਾਊ ਜਿਹੜੇ ਯੂਨਾਨੀਆਂ ਵਿੱਚ ਖਿੰਡੇ ਹੋਏ ਹਨ ਅਤੇ ਯੂਨਾਨੀਆਂ ਨੂੰ ਉਪਦੇਸ਼ ਕਰੂ? ਇਹ ਕੀ ਗੱਲ ਹੈ ਜਿਹੜੀ ਉਹਨੇ ਆਖੀ ਕਿ ਤੁਸੀਂ ਮੈਨੂੰ ਪਾਲੋਗੇ ਅਤੇ ਮੈਨੂੰ ਨਾ ਲੱਭੋਗੇ, ਪਰ ਜਿੱਥੇ ਮੈਂ ਹਾਂ ਤੁਸੀਂ ਨਹੀਂ ਆ ਸਕਦੇ ਹੋ? ਹੁਣ ਅਸੀਂ ਦੇਖਦੇ ਹਾਂ ਕਿ ਯੇਸ਼ੂ ਜੀ ਦੇ ਵਿਅਕਤੀਤਵ ਬਾਰੇ ਵੱਖ ਵੱਖ ਵਿਚਾਰ ਹਨ। ਯੇਸ਼ੂ ਜੀ ਆਖ ਰਹੇ ਹਨ ਕਿ ਕੀ ਤੁਸੀਂ ਸੱਚਮੁੱਚ ਮੈਨੂੰ ਜਾਣਦੇ ਹੋ? ਆਪ ਸੋਚਦੇ ਹੋ ਕਿ ਆਪ ਮੈਨੂੰ ਜਾਣਦੇ ਹੋ, ਆਪ ਮੈਨੂੰ ਦੇਖਦੇ ਹੋ, ਪਰ ਅਸਲ ਵਿੱਚ ਤੁਸੀਂ ਮੈਨੂੰ ਨਹੀਂ ਜਾਣਦੇ। ਆਪ ਸੋਚਦੇ ਹੋ ਕਿ ਆਪ ਨੂੰ ਪਤਾ ਹੈ ਕਿ ਮੈਂ ਕਿੱਥੋਂ ਆਇਆ ਹਾਂ, ਪਰ ਅਸਲ ਵਿੱਚ ਆਪ ਨਹੀਂ ਜਾਣਦੇ ਹੋ। ਇਹ ਕਿੰਨਾ ਰੋਚਕ ਹੈ ਕਿ ਭਾਵੇਂ ਉਹ ਯੇਸ਼ੂ ਜੀ ਨੂੰ ਪਕੜਨ ਲਈ ਇੱਛਾ ਰੱਖਦੇ ਸਨ, ਪਰ ਫਿਰ ਵੀ ਉਸ ਦੀ ਘੜੀ ਦੇ ਆਉਣ ਤੋਂ ਪਹਿਲਾਂ ਉਹ ਉਸ ਨੂੰ ਛੂਹ ਵੀ ਨਹੀਂ ਸੀ ਸਕੇ। ਹੁਣ ਯੇਸ਼ੂ ਜੀ ਕਹਿੰਦੇ ਹਨ ਕਿ ਉਹ ਉਹਨਾਂ ਨੂੰ ਛੱਡ ਜਾਣਗੇ। ਇਹ ਤਾਂ ਉਹ ਆਪਣੇ ਦੁਬਾਰਾ ਜੀ ਉੱਠਣ ਅਤੇ ਉੱਪਰ ਚੁੱਕੇ ਜਾਣ ਬਾਰੇ ਆਖ ਰਹੇ ਹਨ। ਕੀ ਆਪਨੇ ਗੌਰ ਕੀਤਾ ਹੈ ਕਿ ਉਸਦੀ ਸਲੀਬੀ ਮੌਤ ਤੋਂ ਬਾਅਦ ਸਿਰਫ ਪਿਆਰ ਕਰਨ ਵਾਲੇ ਹੱਥਾਂ ਨੇ ਹੀ ਉਸ ਨੂੰ ਛੂਹਿਆ ਸੀ, ਸਿਰਫ ਪਿਆਰ ਕਰਨ ਵਾਲੀਆਂ ਅੱਖਾਂ ਨੇ ਹੀ ਉਸ ਨੂੰ ਦੇਖਿਆ ਸੀ? ਮੈਨੂੰ ਤਾਂ ਇੱਕ ਮਜ਼ਾਕ ਹੀ ਜਾਪਦਾ ਹੈ। ਉਹਨਾਂ ਨੂੰ ਨਹੀਂ ਸੀ ਪਤਾ ਯੇਸ਼ੂ ਜੀ ਉਹਨਾਂ ਕੋਲੋਂ ਛੁਪ ਸਕਦੇ ਸਨ। ਹੁਣ ਇਹ ਇਸ ਪਰਵ ਦੇ ਆਖਰੀ ਦਿਨ ਹੁੰਦਾ ਸੀ ਕਿ ਉਹ ਉਸ ਦਿਨ ਹੈਕਲ ਵਿੱਚ ਦੁੱਗਣਾ ਪਾਣੀ ਡੋਲਦੇ ਸਨ। ਮੇਰੇ ਵਿਚਾਰ ਅਨੁਸਾਰ ਇਹਨਾਂ ਸ਼ਬਦਾਂ ਦਾ ਉਚਾਰਨ ਕਰਨ ਵਕਤ ਯੇਸ਼ੂ ਜੀ ਗਿੱਟੇ ਗਿੱਟੇ ਪਾਣੀ ਵਿੱਚ ਖੜ੍ਹੇ ਹੋਣਗੇ। ਇਸ ਸਮੇਂ ਉਹ ਇਸ ਅਸਲੀਅਤ ਦਾ ਜਸ਼ਨ ਮਨਾ ਰਹੇ ਸਨ ਕਿ ਪਰਮੇਸ਼ਵਰ ਨੇ ਇਸਰਾਇਲੀਆਂ ਦੀ ਉਜਾੜ ਵਿੱਚ ਭਿਆਨਕ ਯਾਤਰਾ ਦੇ ਦੌਰਾਨ ਉਹਨਾਂ ਨੂੰ ਪਥਰੀਲੀ ਢਿੱਗ ਤੋਂ ਪਾਣੀ ਪਿਲਾਇਆ ਸੀ। ਪੌਲਸ ਆਖਦਾ ਹੈ ਕਿ ਇਹ ਢਿੱਗ ਮਸੀਹ ਸੀ, ਉਹੀ ਹੈ ਜੋ ਕਿ ਅਸਲੀ ਪਾਣੀ ਭਾਵ ਜੀਉਣ ਦਾ ਪਾਣੀ ਦਿੰਦਾ ਹੈ। ਅੱਗੇ 36 ਤੋਂ ਲੈ ਕੇ 44 ਆਇਤਾਂ ਦੇ ਵਚਨ ਪਰਮੇਸ਼ਵਰ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ, ਯਿਸੂ ਖੜ੍ਹਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ ਵੀ ਜੇ ਕੋਈ ਤਿਆਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਜੇ ਕੋਈ ਮੇਰੇ ਉੱਤੇ ਨੇਚਾ ਕਰਦਾ ਹੈ, ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਗਣਗੀਆਂ। ਪਰ ਉਹਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਣਾ ਸੀ ਜਿਨ੍ਹਾਂ ਉਸ ਉੱਤੇ ਨੇਚਾ ਕੀਤੀ, ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ। ਇਸ ਲਈ ਜੋ ਯੇਸ਼ੂ ਦਾ ਤੇਜ ਅਜੇ ਪ੍ਰਕਾਸ਼ ਨਹੀਂ ਸੀ ਹੋਇਆ, ਤਾਂ ਭੀੜ ਵਿੱਚੋਂ ਕਈਆਂ ਨੇ ਇਹ ਗੱਲਾਂ ਸੁਣ ਕੇ ਆਖਿਆ, ਸੱਚੀ ਮੁੱਚੀ ਇਹ ਉਹ ਨਵੀਂ ਹੈ। ਦੂਜਿਆਂ ਨੇ ਆਖਿਆ ਇਹ ਮਸੀਹ ਹੈ। ਪਰ ਕਈਆਂ ਨੇ ਆਖਿਆ ਭਲਾ ਮਸੀਹ ਗਲੀਲ ਵਿੱਚੋਂ ਆਉਂਦਾ ਹੈ? ਕੀ ਕਤੇਬ ਨੇ ਨਹੀਂ ਆਖਿਆ ਜੋ ਮਸੀਹ ਦਾਊਦ ਦੇ ਅੰਸ਼ ਵਿੱਚੋਂ ਅਤੇ ਬੈਤਲਹਿਮ ਦੀ ਨਗਰੀ ਤੋਂ ਜਿੱਥੇ ਦਾਊਦ ਸੀ ਆਉਂਦਾ ਹੈ? ਸੋ ਉਹਦੇ ਕਾਰਨ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਉਹਨਾਂ ਵਿੱਚੋਂ ਕਿੰਨੇ ਚਾਹੁੰਦੇ ਸਨ ਵੀ ਇਹਨੂੰ ਫੜ ਲਈਏ, ਪਰ ਕਿਸੇ ਨੇ ਉਸ ਉੱਤੇ ਹੱਥ ਨਾ ਪਾਏ। ਮੇਰੇ ਦੋਸਤ, ਇਹੀ ਆਜ਼ਾਦ ਇੱਛਾ ਹੈ। ਕਿਸੇ ਮਨੁੱਖ ਤੋਂ ਭਾਵ ਆਪ ਤੋਂ ਹੈ। ਪਰਮੇਸ਼ਵਰ ਆਪ ਲਈ ਇੱਕ ਵਰਦਾਨ ਪੇਸ਼ ਕਰ ਰਿਹਾ ਹੈ। ਇੱਥੇ ਚੋਣ ਵੀ ਹੈ। ਜੇਕਰ ਕੋਈ ਪਿਆਸਾ ਹੋਵੇ, ਕੀ ਆਪ ਨੂੰ ਪਿਆਸ ਹੈ? ਜੇਕਰ ਕੋਈ ਪਿਆਸਾ ਹੋਵੇ, ਕੀ ਆਪ ਨੂੰ ਪਿਆਸ ਹੈ? ਕੀ ਆਪ ਸੰਸਾਰ ਖੂਹਾਂ ਤੋਂ ਪੀਂਦੇ ਪੀਂਦੇ ਸੰਤੁਸ਼ਟ ਨਹੀਂ ਹੋ ਜਾਏ? ਆਪ ਮਸੀਹ ਕੋਲ ਆ ਕੇ ਉਸ ਕੋਲੋਂ ਪੀ ਸਕਦੇ ਹੋ ਅਤੇ ਆਪ ਨੂੰ ਆਪਣਾ ਮੁਕਤੀਦਾਤਾ ਕਬੂਲ ਕਰ ਸਕਦੇ ਹੋ। ਪਵਿੱਤਰ ਆਤਮਾ ਪਿੰਤੇਕੁਸ ਦੇ ਦਿਨ ਤੀਕ ਨਹੀਂ ਸੀ ਆਇਆ। ਉਸੇ ਦਿਨ ਪਵਿੱਤਰ ਆਤਮਾ ਵਿਸ਼ਵਾਸੀਆਂ ਵਿੱਚ ਵਾਸ ਕਰਨ ਅਤੇ ਉਹਨਾਂ ਨੂੰ ਇੱਕ ਦੇਹ ਵਿੱਚ ਜੋੜਨ ਆਇਆ ਸੀ। ਪਵਿੱਤਰ ਆਤਮਾ ਦਾ ਆਉਣਾ ਸਾਨੂੰ ਇਹ ਭਰੋਸਾ ਦਿਲਾਉਂਦਾ ਹੈ ਕਿ ਯੇਸ਼ੂ ਜੀ ਵਾਪਸ ਪਿਤਾ ਦੇ ਸਿੰਘਾਸਨ ਉੱਤੇ ਬਿਰਾਜਮਾਨ ਹੋਏ ਸਨ। ਕੁਝ ਲੋਕ ਵਿਸ਼ਵਾਸ ਕਰਕੇ ਉਸ ਵੱਲ ਮੁੜੇ, ਉਹਨਾਂ ਨੇ ਉਸ ਤੋਂ ਪਾਣੀ ਪੀਤਾ ਅਤੇ ਸੰਤੁਸ਼ਟ ਹੋਏ ਸਨ। ਇਸੇ ਤਰ੍ਹਾਂ ਅੱਜ ਵੀ ਕੁਝ ਵਿਸ਼ਵਾਸ ਕਰਦੇ ਅਤੇ ਕੁਝ ਨਹੀਂ ਕਰਦੇ ਹਨ। ਯੇਸ਼ੂ ਜੀ ਦਾਊਦ ਦੀ ਸੰਤਾਨ ਅਤੇ ਬੈਤਲਹਿਮ ਤੋਂ ਸਨ, ਪਰ ਉਹ ਆਪਣੀ ਆਰੰਭਕ ਸੇਵਾ ਲਈ ਬੈਤਲਹਿਮ ਵਿੱਚ ਨਹੀਂ ਠਹਿਰੇ ਰਹੇ। ਇਹੋ ਹੀ ਉਹ ਜੋ ਉਹਨਾਂ ਨੂੰ ਦਾਵਤ ਦਿੰਦਾ ਹੈ ਕਿ ਉਹ ਆਉਣ ਅਤੇ ਆ ਕੇ ਉਸ ਤੋਂ ਪੀਣ। ਜੇਕਰ ਇਹਨਾਂ ਲੋਕਾਂ ਵਿੱਚ ਸੱਚਮੁੱਚ ਜਾਣਨ ਦੀ ਖਾਹਿਸ਼ ਹੁੰਦੀ ਤਾਂ ਉਹ ਜਾਣ ਚੁੱਕੇ ਹੁੰਦੇ ਕਿ ਯੀਸ਼ੂ ਜੀ ਦੇ ਬੈਤਲਹਿਮ ਵਿੱਚ ਜਨਮ ਲੈਣਾ ਉਹਨਾਂ ਦੁਆਰਾ ਉਸਨੇ ਭਵਿੱਖਬਾਣੀਆਂ ਨੂੰ ਪੂਰਾ ਕਰਨਾ ਸੀ। ਪਰ ਇਹ ਤਾਂ ਇਤਰਾਜ਼ ਲਗਾ ਰਹੇ ਸਨ ਜਦੋਂ ਤੱਕ ਯੀਸ਼ੂ ਜੀ ਇਸ ਧਰਤੀ ਉੱਤੇ ਰਾਜ ਕਰਨ ਵਾਪਸ ਨਹੀਂ ਆਉਂਦੇ। ਤਦੋਂ ਤੱਕ ਲੋਕ ਵੱਖ ਵੱਖ ਵਿਚਾਰ ਹੀ ਯੀਸ਼ੂ ਜੀ ਬਾਰੇ ਰੱਖਦੇ ਰਹਿਣਗੇ। ਇਸ ਤੋਂ ਬਾਅਦ 45 ਤੋਂ ਲੈ ਕੇ 53 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਉਪਰੰਤ ਉਹ ਸਿਪਾਹੀ ਪ੍ਰਧਾਨ ਜਾਜਕਾਂ ਅਤੇ ਫਰੀਸੀਆਂ ਕੋਲ ਆਏ ਅਤੇ ਉਹਨਾਂ ਨੇ ਉਹਨਾਂ ਨੂੰ ਆਖਿਆ, ਤੁਸੀਂ ਉਹਨੂੰ ਕਿਉਂ ਨਾ ਲਿਆਏ? ਸਿਪਾਹੀਆਂ ਨੇ ਉੱਤਰ ਦਿੱਤਾ, ਇਹਦੇ ਤੁਲ ਕਦੇ ਕਿਸੇ ਮਨੁੱਖ ਨੇ ਵਚਨ ਨਹੀਂ ਕੀਤਾ। ਤਾਂ ਫਰੀਸੀਆਂ ਨੇ ਉਹਨੂੰ ਉੱਤਰ ਦਿੱਤਾ ਕਿ ਤੁਸੀਂ ਵੀ ਭਰਮਾਏ ਗਏ? ਭਲਾ ਸਰਦਾਰਾਂ ਅਤੇ ਫਰੀਸੀਆਂ ਵਿੱਚੋਂ ਕਿਹਨੇ ਉਹਦੇ ਉੱਤੇ ਨੇਚਾ ਕੀਤੀ ਹੈ? ਪਰ ਲਾਹਣਤ ਹੈ ਇਹਨਾਂ ਲੋਕਾਂ ਉੱਤੇ ਜਿਹੜੇ ਸ਼ਰ੍ਹਾਂ ਨੂੰ ਨਹੀਂ ਜਾਣਦੇ ਹਨ। ਨਿਕੋਦਮਸ ਨੇ, ਜਿਹੜਾ ਪਹਿਲਾਂ ਯੀਸ਼ੂ ਦੇ ਕੋਲ ਆਇਆ ਅਤੇ ਉਹਨਾਂ ਵਿੱਚੋਂ ਇੱਕ ਸੀ, ਉਹਨਾਂ ਨੂੰ ਆਖਿਆ ਕਿ ਸਾਡੀ ਸ਼ਰ੍ਹਾਂ ਕਿਸੇ ਮਨੁੱਖ ਨੂੰ ਉਹਦੀ ਸੁਣਨ ਅਤੇ ਇਹ ਜਾਣਨ ਤੋਂ ਪਹਿਲਾਂ ਭਈ ਉਹ ਕੀ ਕਰਦਾ ਹੈਗਾ ਦੋਸ਼ੀ ਠਹਿਰਾਉਂਦੀ ਹੈ? ਉਹਨਾਂ ਨੇ ਉਸਨੂੰ ਉੱਤਰ ਦਿੱਤਾ, ਭਲਾ ਤੂੰ ਵੀ ਗਲੀਲ ਤੋਂ ਹੈ? ਭਾਲ ਅਤੇ ਵੇਖ, ਜੋ ਗਲੀਲ ਵਿੱਚ ਕੋਈ ਨਵੀਂ ਨਹੀਂ ਉੱਠਦਾ ਹੈ। ਕਿੰਨੀ ਅਦਭੁਤ ਗਵਾਹੀ ਯੀਸ਼ੂ ਜੀ ਦੇ ਬਾਰੇ ਇੱਥੇ ਹੈ ਕਿ ਕਦੇ ਵੀ ਮਨੁੱਖ ਨੇ ਉਸਦੇ ਤੁਲ ਵਚਨ ਨਹੀਂ ਕੀਤਾ। ਉਹ ਮਹਾਨ ਅਧਿਆਪਕ ਸਨ, ਪਰ ਸਾਨੂੰ ਇਹ ਸਿੱਖਿਆ ਨਹੀਂ ਬਚਾਉਂਦੀ। ਉਹ ਤਾਂ ਆਪਣੀ ਮੌਤ ਦੇ ਦੁਆਰਾ ਹੀ ਸਾਨੂੰ ਬਚਾਉਂਦਾ ਹੈ। ਯੀਸ਼ੂ ਜੀ ਕੋਲ ਰਾਤ ਨੂੰ ਹੀ ਨਿਕੋਦਮਸ ਜੀ ਆਏ ਸੀ। ਉਹ ਇੱਕ ਫਰੀਸੀ ਸੀ ਜੋ ਕਿ ਯੀਸ਼ੂ ਜੀ ਦਾ ਪੱਖ ਲੈਂਦਾ ਸੀ। ਉਹ ਤਾਂ ਤੇਜ ਤੋਂ ਆਏ ਸਨ, ਇਹ ਸਵਰਗ ਤੋਂ ਪਰਮੇਸ਼ਰ ਦਾ ਭੇਜਿਆ ਪੁੱਤਰ ਸੀ। ਕਿਸੇ ਨੇ ਵੀ ਯੀਸ਼ੂ ਨੂੰ ਆਪਣੇ ਘਰ ਆਉਣ ਦੀ ਦਾਵਤ ਨਹੀਂ ਸੀ ਦਿੱਤੀ। ਇਸ ਪਰਵ ਦੀ ਰਾਤ ਯੀਸ਼ੂ ਜੀ ਨੇ ਜੈਤੂਨ ਦੇ ਪਹਾੜ ਉੱਤੇ ਗੁਜ਼ਾਰੀ ਸੀ। ਮੇਰੇ ਦੋਸਤ, ਕੀ ਆਪਨੇ ਯੀਸ਼ੂ ਜੀ ਨੇ ਆਪਣੇ ਘਰ ਤੋਂ ਬਾਹਰ ਹੀ ਰੱਖਿਆ ਹੋਇਆ ਹੈ, ਜਾਂ ਫਿਰ ਕੀ ਆਪਨੇ ਉਸਦੀ ਅਦਭੁਤ ਦਾਵਤ ਨੂੰ ਕਬੂਲ ਕਰਕੇ ਪ੍ਰੇਮ ਵਿੱਚ ਜੀਵਨ ਜਿਉਣਾ ਸ਼ੁਰੂ ਕੀਤਾ ਹੈ? ਪ੍ਰਭੂ ਆਪ ਨੂੰ ਇਹਨਾਂ ਵਚਨਾਂ ਨਾਲ ਬਰਕਤ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।